ਕਬੀਰ ਗਹਿ ਗਜ ਪਰਿਓ ਕੁਟੰਬ
ਕਬੀਰ ਸਾਹਿਬ ਜੀ ਕਹਿੰਦੇ ਗਹਿ ਪਕੜਿਆ ਹੋਇਆ ਗਜ ਜਿਵੇਂ ਚੂਨੇ ਦੀ ਪਕੜ ਹੁੰਦੀ ਹੈ ਬੜੇ ਬੜੇ ਚੂਨੇ ਐਸੇ ਪਕੜ ਕਰਦੇ ਸੀ ਉਹ ਹੁਣ ਤੱਕ ਕਈ ਪੰਜ ਸੌ ਵਰੇ ਦੇ ਮਕਾਨ ਬਣੇ ਹੋਏ ਹੈ ਉਹਨਾਂ ਦੀ ਇੱਕੋ ਥਾਂ ਵੀ ਚੂਨਾ ਨਹੀਂ ਕਿਤੇ ਲਿਆ ਇਹੋ ਜਿਹੇ ਪੱਕੇ ਚੂਨੇ ਹੁੰਦੇ ਸਨ ਮਸਾਲੇ ਪਾ ਕੇ ਲੋਕਾਂ ਦੇ ਬਣਾਏ ਹੋਏ ਇਸੇ ਪ੍ਰਕਾਰ ਕਹਿੰਦੇ ਹਨ
ਕਬੀਰ ਗਹਿ ਗਜ ਪਰਿਓ ਕੁਟੰਬ
ਚੂਨੇ ਗਜ ਜਿਵੇਂ ਮੰਦਿਰ ਦੇ ਪਕੜ ਹੁੰਦੀ ਹੈ ਇਸ ਪ੍ਰਕਾਰ ਕੁਟੰਬ ਦੇ ਵਿੱਚ ਗਹਿ ਪਕੜ ਕਰਕੇ ਗਜ ਚੂਨੇ ਗਜ ਦੀ ਨੇ ਆਈ ਉਹਦੇ ਚ ਪੈ ਗਿਆ ਫਸ ਗਿਆ ਹੈ ਬਾਲੀ ਗਾੜਾ ਹੋ ਕੇ ਚੂਨੇ ਦੀ ਨੇ ਆਈ ਸਵਾਮੀਆਂ ਦੇ ਵਿੱਚ ਕੁਟੰਬ ਦੇ ਵਿੱਚ ਪਰਿਵਾਰ ਵਿੱਚ ਫਸ ਗਿਆ ਹੈ ਮੋਹ ਵਿੱਚ
ਕੰਠ ਰਹਿ ਗਯੋ ਰਾਮ
ਪਰਮੇਸ਼ਰ ਦਾ ਭਜਨ ਕਰਨਾ ਸੀ ਉਸ ਪਾਸਿਓਂ ਕਿਨਾਰੇ ਹੀ ਰਹਿ ਗਿਆ ਭਜਨ ਨਾ ਕਰ ਸਕਿਆ
ਆਏ ਪਰੇ ਧਰਮ ਰਾਏ
ਧਰਮ ਰਾਜਾ ਦੇ ਦੂਤ ਆ ਚਿੰਬੜੇ ਅਜਰਾਇਲ ਨੇਕਾਇਲ ਮੇਕਾਇਲ ਇਸਰਾਇਲ ਜਮ ਆਦਿਕ
ਧੂਮਾਂ ਧਾਮ
ਵਿੱਚ ਧੂਮਾਂ ਧਾਮ ਘਰ ਵਿੱਚ ਧੂਮ ਧਾਮ ਵਿਆਹ ਦਾ ਉਤਸ਼ਾਹ ਹੋ ਰਿਹਾ ਸੀ ਬੜਾ ਲੋਕਾਂ ਡੰਡ ਰੌਲਾ ਕਿਤੇ ਗਿੱਧਾ ਪਾਉਂਦੀਆਂ ਸੀ ਕਿਤੇ ਨੱਚਦੀਆਂ ਸੀ ਕਿਤੇ ਗਾਉਂਦੀਆਂ ਸੀ ਉਹ ਰੌਲੇ ਦੇ ਵਿੱਚ ਹੀ ਮੌਤ ਨੇ ਆ ਫੜਿਆ ਛੱਡਿਆ ਹੀ ਨਹੀਂ ਲੈ ਗਏ ਵਿੱਚ ਜਿੱਥੇ ਧੂਮਾਂ ਧਾਮ ਗਿੱਧੇ ਪੈਂਦੇ ਸੀ ਵਿਆਹ ਦੇ ਉਤਸ਼ਾਹ ਹੋ ਰਹੇ ਸੀ ਉੱਥੇ ਰੋਣਾ ਪਿੱਟਣਾ ਪੈ ਗਿਆ ਸਿਆਪੇ ਹੋਣ ਲੱਗ ਗਏ ਐਸੀ ਹਾਲਤ ਹੋ ਗਈ ਕਹਿਣ ਲੱਗੇ ਪਰੇ ਧਰਨਾ ਕੇ ਧਰਨਾ ਦੂਰ ਜਦੋਂ ਆ ਕੇ ਪਏ ਚਿੰਬੜੇ ਵਿੱਚੇ ਧੂੰਆਂ ਧੂੰਆਂ ਧਾਮ ਧੂੰਆਂ ਧਾਰ ਕਰ ਗਏ ਉਸ ਵੇਲੇ ਸਰੀਰ ਹੀ ਖਾਲੀ ਰਹਿ ਗਿਆ ਹਨੇਰਾ ਹੀ ਪੈ ਕਹਿੰਦੇ ਕਿੱਧਰੋਂ ਆਇਆ ਸੀ ਕਿੱਧਰ ਚਲਿਆ ਗਿਆ ਹੈਰਾਨ ਹੋ ਗਏ ਵਿੱਚੇ ਧੂੰਆਂ ਧਾਮ ਧੂੰਮ ਧੂੰਆਂ ਧਾਮ ਡੰਡ ਰੌਲੀ ਦੇ ਵਿੱਚ ਹੀ ਬੂਕ ਲਾਭ ਕਰਦਿਆਂ ਲੈ ਗਏ ਜਮ ਕਿਸੇ ਨੂੰ ਪਤਾ ਹੀ ਨਹੀਂ ਲੱਗਾ ਭੇਤ ਚੇਤ ਹਰ ਕਿਸੇ ਨੂੰ ਮਿਲਿਓ ਜਾਂ ਜਾਂ ਪਕੜ ਚਲਾਇਆ ਇਉਂ ਰੌਲਾ ਹੀ ਰਹਿ ਗਿਆ ਧੂੰਆਂ ਧਾਰ ਹੀ ਹੋ ਗਿਆ ਦੁਨੀਆਂ ਚ ਕਹਿੰਦੇ ਲਓ ਕੀ ਸੀ ਕੀ ਹੋ ਗਿਆ
ਕਬੀਰ ਸਾਕਤ ਤੇ ਸੂਕਰ ਭਲਾ
ਇਸ ਪ੍ਰਕਾਰ ਕਬੀਰ ਜੀ ਕਹਿੰਦੇ ਇਹੋ ਜਿਹੇ ਪੁਰਖਾਂ ਨਾਲੋਂ ਤਾਂ ਸੂਰ ਵੀ ਚੰਗਾ ਹੈ ਸਾਕਤਾਂ ਨਾਲੋਂ
ਰੱਖੇ ਆਛਾ ਗਾ
ਉਹ ਮੈਲ ਨੂੰ ਆਪਦੇ ਪੇਟ ਵਿੱਚ ਪਾ ਕੇ ਪਿੰਡ ਦੀ ਸਫਾਈ ਦਾ ਰੱਖ ਦਿੰਦੇ ਚਾਰ ਸਪੇਰੇ ਮੈਲ ਨਹੀਂ ਫੈਲਣ ਦਿੰਦਾ ਲੋਕ ਕਹਿੰਦੇ ਇਹ ਬੜਾ ਸਫਾਈ ਰੱਖਦਾ ਹੈ ਨਗਰ ਦੀ ਸਫਾਈ ਦਾ ਅਫਸਰ ਹੀ ਹੈ ਸੂਰ ਬਣਿਆ ਹੋਇਆ
ਉਹ ਸਾਕਤ ਬੱਪਰਾ ਮਰ ਗਿਆ
ਇਹ ਸੂਰ ਜਦੋਂ ਮਰ ਜਾਵੇ ਬੇਸਫਾਈ ਫੈਲ ਜਾਂਦੀ ਪਿੰਡ ਦੇ ਉਦਾਰੇ ਸ਼ਹਿਰ ਦੇ ਉਦਾਰੇ ਤੇ ਉਸ ਵੇਲੇ ਕਹਿੰਦੇ ਲੈ ਵੀ ਇਹ ਸੂਰ ਜਿਹੜਾ ਸੀ ਬੜੀ ਸਫਾਈ ਰੱਖਦਾ ਸੀ ਪਰ ਜਦੋਂ ਸਾਕਤ ਜਿਹੜਾ ਵਿਚਾਰਾ ਹੈ ਇੱਕ ਪਾਸੇ ਅੱਗ ਲਾਉਂਦਾ ਇੱਕ ਪਾਸੇ ਬੁਝਾਉਂਦਾ ਏਡਾ ਵੱਡਾ ਭਲਾ ਮਾਨਸ ਨਾ ਇਹ ਲੜਾਈ ਪਾਉਣੀ ਨਾ ਰਾਜੀਨਾਮੇ ਦਾ ਵੀ ਪਹਿਲਵਾਨ ਬਣ ਜਾਣਾ ਇਸ ਪ੍ਰਕਾਰ ਸਾਗਰ ਜਿਹੜਾ ਵਿਚਾਰਾ ਸੀ ਜਦੋਂ ਮਰ ਜਾਂਦਾ ਹੈ
ਕੋਈ ਨਾ ਲੈ ਹੈ
ਕੋਈ ਨਾ ਨਹੀਂ ਕਹਿੰਦਾ ਕਹਿੰਦੇ ਪੁੱਤ ਨਾ ਨਾ ਲੈ ਅੰਨ ਨਹੀਂ ਜੁੜਨਾ ਐ ਮਾਵਾਂ ਪੁੱਤਰਾਂ ਨੂੰ ਵੀ ਡਰਾਉਣ ਲੱਗ ਜਾਂਦੀਆਂ ਕੋਈ ਨਾ ਨਹੀਂ ਭਲਾ ਲੋਕ ਲੈਣਾ ਚਾਹੁੰਦਾ ਵੀ ਛੋਕਰ ਹੈ ਕਹਿੰਦੇ ਮਰ ਗਿਆ ਮੁੱਕ ਗਿਆ ਇਹ
ਕਵੀ
ਬੁੱਝਣ ਕਲੇ ਨਾ ਦੇਂਦਾ ਤਾਂ ਲਿਆ ਕਰਤੇ ਲੜਾਈ ਨਹੀਂ ਸੀ ਬੁੱਝਣ ਤਾਂ ਕਰਤਾ ਪੁਰਖ ਨੂੰ ਸਾਂਭ ਲਿਆ ਇਉਂ ਨਾ ਨਹੀਂ ਕੋਈ ਲੈਂਦਾ ਅਸੀਂ ਮਰੇ ਹੋਏ ਦਾ ਸ਼ੁਕਰ ਮਨਾਉਂਦੇ ਆ ਕਹਿੰਦੇ ਚੰਗਾ ਹੋ ਗਿਆ ਮੁੱਕ ਗਿਆ
ਕਬੀਰ ਕੌਡੀ ਕੌਡੀ ਜੋੜ ਕੇ
ਸਾਹਿਬ ਕਬੀਰ ਜੀ ਕਹਿੰਦੇ ਆ ਕੌਡੀਆਂ ਕੌਡੀਆਂ ਜੋੜ ਕੇ ਪੈਸੇ ਰੁਪਈਏ ਬਣਾ ਕੇ
ਜੋੜੇ ਲੱਖ ਕਰੋੜ
ਲੱਖਾਂ ਤੇ ਕਰੋੜਾਂ ਜੋੜ ਕੇ ਬਣਾ ਲਏ ਜੀਵਨ
ਚਲਤੀ ਵਾਰ ਨਾ ਕਸ਼ ਮਿਲੇ
ਜਿਸ ਵੇਲੇ ਚੱਲਿਆ ਉਸ ਵੇਲੇ ਕੋਈ ਪਦਾਰਥ ਨਾਲ ਨਹੀਂ ਮਿਲਿਆ ਚੰਨਵੇ
ਨਹੀਂ ਲੰਗੋਟੀ ਤੋਂ
ਅਤੇ ਲੰਗੋਟੀ ਵੀ ਜਿਹੜੀ ਸੀ ਉਹ ਵੀ ਤੋੜ ਲਈ ਕੋਈ ਪੈਸਾ ਧੇਲਾ ਗੰਢ ਨਾਲ ਨਾ ਹੋਵੇ ਲੰਗੋਟੀ ਨਾਲ ਨਾ ਬੰਨ ਕੇ ਬੁੜਾ ਮਰ ਗਿਆ ਹੋਵੇ ਉਹ ਵੀ ਤੋੜ ਲੈਂਦੇ ਹੈ ਲਈ ਲੰਗੋਟੀ ਤੋਰ ਤੋ ਲੋਟੀ ਆ ਜਿਹੜੇ ਮਾਰਵਾੜੀਆਂ ਦੇ ਸੋਨੇ ਦੀਆਂ ਚਾਂਦੀ ਦੇ ਜੰਜੀਰ ਦੇ ਹੁੰਦੇ ਹੈ ਉਹ ਮਰਿਆ ਹੋਇਆਂ ਦੇ ਉਹ ਵੀ ਰਹਿਣ ਨਹੀਂ ਦਿੰਦੇ ਤੋੜ ਲੈਂਦੇ ਹੈ ਇਸੇ ਪ੍ਰਕਾਰ ਲਈ ਲੰਗੋਟੀ ਤੋਰ ਕਹਿੰਦੇ ਲੰਗੋਟੀ ਤੋੜ ਤੱਕ ਗਈ ਲੰਗੋਟੀ ਕਾਹਨੂੰ ਰਹਿਣ ਦਿੰਦੇ ਮੁਰਦੇ ਨੂੰ ਆ ਜਿਹੜੇ ਸਾਧ ਸੰਗਤ ਜੀ ਪਾਟੜੇ ਹੈ ਇਹ ਤਾਂ ਇੱਕ ਚਾਦਰੇ ਚ ਮੁਰਦੇ ਨੂੰ ਲਪੇਟ ਕੇ ਮਿਲਿਆ ਲੰਗੋਟੀ ਇਹ ਕੀ ਰਹਿਣ ਦਿੰਦੇ ਹੈ ਉਹ ਕੁੜਤਾ ਵੀ ਨਹੀਂ ਪਾ ਸਕਦੇ ਸਵਾ ਕੇ ਕੱਛ ਦਾ ਕੀ ਪਾਉਣੀ ਹੈ ਇਹੀ ਜੀ ਹਾਲਤ ਹੁੰਦੀ ਹੈ ਲੰਗੋਟੀ ਤੜਾਗੀ ਕੀ ਰਹਿਣ ਦੇਣੀ ਹੈ ਕਹਿੰਦੇ ਜਾਂਦੇ ਚੋਰ ਦੀ ਤੜਾਗੀ ਸਹੀ ਇਹ ਮਰੇ ਦੇ ਨਾਲ ਕੀ ਛੱਡਣੀ ਉਹ ਵੀ ਤੋੜ ਲੈਂਦੇ ਹਨ।
ਕਬੀਰ ਬੈਸ ਨੂੰ ਹੂਆ ਤਾਂ ਕਿਆ ਭਇਆ।
ਸਾਹਿਬ ਕਬੀਰ ਜੀ ਕਹਿੰਦੇ ਵਿਸ਼ਨੂੰ ਦਾ ਭਗਤ ਬਣ ਗਿਆ ਉਤੋਂ ਪਖੰਡੀਆ, ਤੂੰ ਕਿਵੇਂ ਕੀ ਹੋ ਗਿਆ।
ਮਾਲਾ ਮੇਲੀ ਚਾਰ,
ਉਤੋਂ ਚਾਰ ਪ੍ਰਕਾਰ ਦੀਆਂ ਮਾਲਾ ਮੇਲਨੀਆਂ, ਚਾਰ ਪ੍ਰਕਾਰ ਦੀਆਂ ਮਾਲਾ, ਰੁਦਰਾਖੀ ਅਤੇ ਤੁਲਸੀ ਦੀ, ਉੱਨ ਦੀ, ਸੂਤ ਦੀ, ਇਹ ਮਾਲਾ ਜੀ ਚਾਰ ਮੇਲਨੀਆਂ ਤਾਂ ਕੀ ਬਣ ਗਿਆ। ਸਾਜੀ ਉਹਦੇ ਚ ਕਹਿੰਦੇ ਸੋਨੇ ਦੀ ਮਾਲਾ ਰੱਖਦੇ ਹੁੰਦੇ ਸੀ ਤੇ ਉੱਤੇ ਚ ਚਾਂਦੀ ਦੀ ਰੱਖਦੇ ਸੀ, ਦੁਆਪਰ ਚ ਸਾਧ ਸੰਗੇ ਜੀ ਤਾਂਬੇ ਦੀ ਰੱਖਦੇ ਸਨ। ਇਸੇ ਪ੍ਰਕਾਰ ਹੁਣ ਕਲਯੁਗ ਦੇ ਅੰਦਰ ਕਹਿੰਦੇ ਕਾਠ ਦੀ ਮਾਲਾ ਹੋਏਗੀ, ਤੁਲਸੀ ਦੀ ਜਾਂ ਰੁਦਰਾਖੀ ਦੀ, ਕਿਉਂ ਚਾਰ ਪ੍ਰਕਾਰ ਦੀਆਂ ਮਾਲਾ ਮੇਲਣੀਆਂ ਤਾਂ ਕੀ ਬਣ ਗਿਆ।
ਬਾਹਰ ਕੰਚਨ ਬਾਰਹਾ,
ਬਾਹਰੋਂ ਤਾਂ ਕੰਚਨ ਚਾਰੂ ਸੁੰਦਰ ਜੇ ਮਾਲਾ ਮੇਲਣੀਆਂ ਬਣਾ ਲਈਆਂ ਤਾਂ ਕੀ ਬਣ ਗਿਆ। ਇਸ ਤਰ੍ਹਾਂ ਭਗਤ ਤਾਂ ਨੀ ਬਣ ਸਕਦਾ ਤੂੰ।
ਬਾਹਰ ਕੰਚਨ ਬਾਰਹਾ,
ਬਾਹਰੋਂ ਤਾਂ ਸੋਹਣਾ ਬਾਰਹਾ, ਬਾਰਾਂ ਬੰਨੀ ਦਾ ਸੋਹਣਾ ਦਿਸਦਾ ਹੈ, ਬਾਰਾਂ ਬੰਨੀ ਦਾ ਸੋਹਣਾ ਦਿਸਦਾ, ਪੰਜੇ ਗਿਆਨ ਇੰਦਰੇ, ਪੰਜੇ ਕਰਮ ਇੰਦਰੇ, ਮਨ ਬੁੱਧ ਰੁਕੇ ਹੋਏ ਤੇਰੇ, ਅਸੀਂ ਜੀ ਡੂੰਘੀ ਸਮਾਧੀ ਲਾਉਣਾ ਉਤੋਂ ਪ੍ਰਤੀਤ ਹੁੰਦਾ ਹੈ।
ਪੀਤਰ ਭਰੀ ਭੰਗਾਰ,
ਭਾਈ ਭੰਗਾਰ, ਭੰਗਾਰ ਲਾਖ ਦਾ ਨਾਂ ਹੁੰਦਾ, ਵਿੱਚ ਪਾਪਾਂ ਨੂੰ ਵੀ ਲਾਖ ਭਰੀ ਹੋਈ ਹੈ ਤੇਰੀ, ਉਤੋਂ ਹੀ ਪੋਚਾ ਪਾਚੀ ਹੈ ਤੇਰੇ।
ਕਬੀਰ ਰੋੜਾ ਹੋਏ ਰਹੁ ਬਾਟ ਕਾ,
ਕਬੀਰ ਸਾਹਿਬ ਜੀ ਸਿੱਖਿਆ ਦਿੰਦੇ ਹੈ ਹੇ ਭਾਈ, ਪਰਮੇਸ਼ਰ ਦੇ ਪਰਮਾਰਥ ਦੇ ਰਸਤੇ ਦਾ ਰੋੜਾ ਬਣ ਰਹੋ।
ਤਾਜ ਮਨ ਕਾ ਅਭਿਮਾਨ,
ਪਰ ਰੋੜਾ ਇਹੋ ਜਿਹਾ ਬਣ ਮਨ ਚ ਹੰਕਾਰ ਨਾ ਰੱਖੀ, ਕੋਈ ਠੇਡੇ ਮਾਰੀ ਜਾਏ, ਕੁਛ ਕਹੀ ਜਾਵੇ, ਬੁਰਾ ਭਲਾ ਕਹੀ ਜਾਵੇ, ਕਠੋਰ ਵਾਕ ਕਹੀ ਜੇ, ਸਾਰੇ ਨੂੰ ਸਹਾਰ ਲਿਆ ਕਰ। ਇਉਂ ਠੇਡਾ ਮਾਰੇ ਤੋਂ ਜਿਵੇਂ ਰੋੜਾ ਪਾਸੇ ਹੋ ਜਾਂਦਾ, ਐਂ ਕੋਈ ਬੁਰਾ ਭਲਾ ਕਹੇ ਤਾਂ ਨਰਮਾਈ ਦੇ ਨਾਲ ਦਿਨ ਕੱਟ, ਇਸ ਪ੍ਰਕਾਰ ਦਾ ਜੀਵਨ ਬਣਾ ਲੈ, ਪਰ ਨਾਲ ਮਾਣ ਨਾ ਰੱਖੀ ਕਿਤੇ ਵੀ ਮੈਂ ਰੋੜਾ ਬਣ ਗਿਆ ਹੁਣ, ਰਸਤੇ ਦਾ ਮੈਂ ਗਲਾ ਬਣ ਗਿਆ, ਇਹ ਮਾਣ ਨਾ ਕਰੀ।
ਐਸਾ ਕੋਈ ਦਾਸ,
ਇਹੋ ਜਿਹਾ ਕੋਈ ਪਰਮੇਸ਼ਰ ਦਾ ਸੇਵਕ ਹੋਣਾ ਚਾਹੀਦਾ ਹੈ,
ਤਾਹੀ ਮਿਲੇ ਭਗਵਾਨ,
ਜਿਹੜਾ ਭਾਈ ਰਸਤੇ ਦਾ ਗਲਾ ਬਣ ਕਰਕੇ ਠੇਡਾ ਖਾ ਕੇ ਵੀ ਕੋਈ ਉਹਨੂੰ ਸ਼ਰਾਫ ਨਾ ਦੇਵੇ, ਬੁਰਾ ਭਲਾ ਨਾ ਕਹੇ, ਦਿਲ ਦਾ ਹੰਕਾਰ ਛੱਡੇ, ਉਹਨੂੰ ਪਰਮੇਸ਼ਰ ਜ਼ਰੂਰ ਮਿਲ ਜਾਂਦਾ, ਜਿਹੜਾ ਇਹੋ ਜਿਹਾ ਪਰਮੇਸ਼ਰ ਦਾ ਸੇਵਕ ਬਣ ਜਾਵੇ।
ਕਬੀਰ ਰੋੜਾ ਹੁਆ ਤਾਂ ਕਿਆ ਭਇਆ,
ਕਬੀਰ ਸਾਹਿਬ ਜੀ ਕਹਿੰਦੇ ਰੋੜਾ ਬਣ ਗਿਆ, ਕਠੋਰ ਬਚਨ ਬੋਲਣ ਲੱਗ ਗਿਆ, ਮੈਂ ਸ਼ਰਾਫ ਨਾ ਫੂਕ ਦੂੰ ਤੈਨੂੰ, ਇਉਂ ਰੋੜਾ ਬਣ ਕੇ ਠੇਡੇ ਵਾਲਿਆਂ ਨੂੰ ਦੁੱਖ ਦਿੰਦਾ ਰਿਹਾ, ਜੇ ਕੀ ਹੋ ਗਿਆ ਤੂੰ।
ਪੰਥੀ ਕਉ ਦੁੱਖ ਦੇ,
ਪੰਥੀ ਜਿਹੜੇ ਜਗਿਆਸੂ ਹੈ ਪਰਮੇਸ਼ਰ ਦੇ, ਉਹਨਾਂ ਨੂੰ ਦੁੱਖ ਦੇਣ ਵਾਲਾ ਹੋ ਗਿਆ, ਜਾਂ ਹੋਰਨਾਂ ਪੰਥੀਆਂ ਨੂੰ ਖੰਡਨ ਕਰਨ ਲੱਗ ਗਿਆ, ਫਲਾਨਾ ਦੇਖ ਲਿਆ ਤੇਰਾ ਭੇਖ, ਇਉਂ ਖੰਡਨ ਕਰਨ ਲੱਗ ਗਿਆ, ਜਿਹੜੇ ਵਿਚਾਰੇ ਹੋਰਨਾਂ ਰਾਹਾਂ ਚ ਤੁਰਨ ਵਾਲੇ ਹੈ, ਉਹਨਾਂ ਨੂੰ ਕਠੋਰ ਵਾਕ ਕਹਿ ਕੇ ਦੁੱਖ ਦੇਣ ਲੱਗ ਗਿਆ, ਕੀ ਹੋ ਗਿਆ, ਜੇ ਤੂੰ ਰਾਹ ਦਾ ਰੋੜਾ ਬਣ ਗਿਆ, ਤੈਨੂੰ ਚਾਹੀਦਾ ਸੀ ਕਠੋਰਤਾ ਹੀ ਗਵਾਉਣੀ, ਉਹ ਗਵਾਈ ਨਹੀਂ, ਤੈਂ ਕਰੜੇ ਬਚਨ ਬੋਲਦਾ ਹੈ, ਜਿਸ ਪੰਥਾਂ ਦੇ ਕੋਈ ਪੰਥੀ ਹੈ ਉਹਨਾਂ ਨੂੰ ਬੁਰਾ ਭਲਾ ਨਹੀਂ ਸੀ ਕਹਿਣਾ ਚਾਹੀਦਾ, ਇਹ ਤੂੰ ਆਪਦੇ ਮਤ ਦਾ ਮੰਡਨ ਕਰਦਾ ਹੋਇਆ ਉਹਨਾਂ ਦਾ ਖੰਡਨ ਕਰਦਾ, ਇਹ ਦੁੱਖ ਦੇ ਰਿਹਾ, ਚੰਗਾ ਨੀ ਕੰਮ ਤੈਨੂੰ।
ਐਸਾ ਤੇਰਾ ਦਾਸ,
ਪਰਮੇਸ਼ਰ ਤੇਰਾ ਸੇਵਕ ਤਾਂ ਇਹੋ ਜਿਹਾ ਹੋਣਾ ਚਾਹੀਦਾ ਹੈ।
ਜਿਉਂ ਧਰਨੀ ਮਹਿ ਖੇ,
ਜਿਸ ਪ੍ਰਕਾਰ ਧਰਤੀ ਚ ਖੇ ਹੁੰਦੀ ਹੈ, ਮਿੱਟੀ ਹੁੰਦੀ ਹੈ, ਉਹ ਕਿਸੇ ਦੇ ਠੋਕਰ ਨੀ ਵੱਜਦੀ ਉਸ ਮਿੱਟੀ ਦੀ, ਇਉਂ ਸਾਰਿਆਂ ਦੀ ਧੂੜ ਬਣਨਾ ਚਾਹੀਦਾ ਹੈ।
ਕਬੀਰ ਖੇ ਹੋਈ ਤਾਂ ਕਿਆ ਭਇਆ,
ਹੁਣ ਖੇ ਦੀ ਬਾਬਤ ਵੀ ਕਹਿੰਦੇ ਹਨ ਸਾਹਿਬ ਕਬੀਰ ਜੀ, ਜੇ ਭਾਈ
ਕਬੀਰ ਖੇ ਹੋਈ ਤਾਂ ਕਿਆ ਭਇਆ,
ਕਬੀਰ ਜੀ ਕਹਿੰਦੇ ਜੇ ਖੇ ਬਣ ਜਾ ਤਾਂ ਕੀ ਹੋ ਗਿਆ।
ਜੋ ਉੱਡ ਲੱਗੇ ਅੰਗ,
ਧੂੜ ਦਾ ਸੁਭਾਵ ਹੈ, ਜੋ ਕੋਈ ਆਦਮੀ ਆਉਂਦਾ ਉਹਦੇ ਅੰਗਾਂ ਨਾਲ ਲੱਗ ਜਾਂਦੀ ਹੈ, ਇਉਂ ਜਿਹਾ ਜਿਹਾ ਸ਼ਰਾਬ ਪੀਣ ਵਾਲਾ ਆਇਆ ਤਾਂ ਲਿਆਓ ਵੀ ਪੀ ਲਓ ਸਾਰਿਆਂ ਨੂੰ ਕੀ ਸਵਾਦਾਂ ਨਾਲ, ਜੇ ਮਾਸ ਖਾਣ ਵਾਲਾ ਤਾਂ ਲਿਆਓ ਬੱਕਰੇ ਮਾਰ ਲਓ, ਕੀ ਪਾਪ ਲੱਗਦਾ, 100 ਬੱਕਰਾ ਮਾਰ ਲਈਏ ਤਾਂ ਨੀ ਸਾਨੂੰ ਪਾਪ ਲੱਗਦਾ, ਇਸ ਪ੍ਰਕਾਰ ਸਾਰਿਆਂ ਦੇ ਅੰਗਾਂ ਨਾਲ ਹੀ ਮਿਲਣ ਲੱਗ ਗਿਆ, ਜਿਹਾ ਜਿਹਾ ਕੋਈ ਦੁਰਾਚਾਰੀ ਆਇਆ ਵਿਭਚਾਰੀ ਆ ਉਹਦੇ ਨਾਲ ਰਲ ਕੇ ਵਿਭਚਾਰ ਕਰਨ ਲੱਗ ਗਿਆ, ਇਉਂ ਸਾਰਿਆਂ ਦੇ ਅੰਗਾਂ ਨਾਲ ਮਿਲਣ ਵਾਲਾ ਬਣ ਗਿਆ ਤੇ ਕੀ ਫਾਇਦਾ ਹੋਇਆ, ਖੇ ਬਣ ਕੇ ਕੋਈ ਲਾਭ ਨੀ ਹੈ। ਫੇਰ
ਹਰ ਜਨ ਐਸਾ ਚਾਹੀਏ,
ਹਰੀ ਦਾ ਜਨ ਤਾਂ ਭਾਈ ਇਹੋ ਜਿਹਾ ਚਾਹੀਦਾ ਹੈ,
ਜੋ ਪਾਣੀ ਸਰਬੰਗ,
ਜਿਸ ਪ੍ਰਕਾਰ ਪਾਣੀ ਸਾਰਿਆਂ ਅੰਗਾਂ ਨੂੰ ਸ਼ੁੱਧ ਕਰਦਾ ਹੈ, ਪਵਿੱਤਰ ਕਰਦਾ ਹੈ, ਇਹੋ ਜਿਹਾ ਆਪ ਸ਼ੁੱਧ ਹੋਣਾ ਚਾਹੀਦਾ, ਦੂਜਿਆਂ ਨੂੰ ਪਵਿੱਤਰ ਕਰਨ ਵਾਲਾ ਜੀਵਨ ਹੋਣਾ ਚਾਹੀਦਾ ਹੈ।
ਕਬੀਰ ਪਾਣੀ ਹੁਆ ਤਾਂ ਕਿਆ
ਭਇਆ, ਪਾਣੀ ਚ ਵੀ ਨੁਕਸ ਕਹਿੰਦੇ ਹਨ, ਕਹਿੰਦੇ ਜੇ ਪਾਣੀ ਬਣ ਗਿਆ ਤਾਂ ਕੀ ਹੋ ਗਿਆ,
ਸੀਰਾ ਤਾਤਾ ਹੋ,
ਜਦੋਂ ਕੋਈ ਗਰਮੀ ਹੋਵੇ ਉਦੋਂ ਤਪਾਉਣ ਲੱਗ ਜਾਂਦਾ ਪਾਣੀ, ਤੇ ਜਦੋਂ ਸੀਰਾ ਠੰਡ ਹੋਵੇ ਉਦੋਂ ਠਾਰਨ ਲੱਗ ਜਾਂਦਾ ਪਾਣੀ। ਇਉਂ ਠੰਡੇ ਆਦਮੀ ਨਾਲ ਮਿਲ ਕੇ ਤਾਂ ਸਦੋ ਗੁਣ ਜਿਹਾ ਬਣ ਕੇ ਜਾਣੀ ਵਿੱਚ ਵੜ ਗਿਆ, ਪ੍ਰਵੇਸ਼ ਹੋ ਗਿਆ, ਇਹੋ ਜਿਹਾ ਹੋ ਗਿਆ। ਜੇ ਗਰਮ ਮਿਲਿਆ ਤਾਂ ਉਹਦਾ ਸਿਰ ਵੱਢਣ ਨੂੰ ਤਿਆਰ ਹੋ ਗਿਆ, ਇਸ ਤਰ੍ਹਾਂ ਦਾ ਬਣ ਗਿਆ ਪਾਣੀ ਵਰਗਾ ਸਵਾਦ, ਤਾਂ ਵੀ ਲਾਭ ਨਹੀਂ। ਤਮੋ ਗੁਣੀਆਂ ਨਾਲ ਮਿਲ ਕੇ ਤਮੋ ਗੁਣੀ ਬਣ ਗਿਆ, ਸਦੋ ਗੁਣੀ ਨਾਲ ਮਿਲ ਕੇ ਸਦੋ ਗੁਣੀ ਬਣ ਗਿਆ, ਲਾਭ ਨਾ ਪੂਰਾ ਖੱਟ ਸਕਿਆ।
ਹਰ ਜਨ ਐਸਾ ਚਾਹੀ,
ਹਰੀ ਦਾ ਜਨ ਤਾਂ ਭਾਈ ਇਹੋ ਜਿਹਾ ਪ੍ਰੇਮੀ ਹੋਣਾ ਚਾਹੀਦਾ ਹੈ,
ਜੈਸਾ ਹਰ ਹੀ ਹੋ,
ਜਿਵੇਂ ਹਰੀ ਵੇਖ ਲੋ ਤਿੰਨਾਂ ਗੁਣਾਂ ਦਾ ਪ੍ਰਕਾਸ਼ ਦਾ ਵੀ ਹੈ, ਤੇ ਫੇਰ ਨਿਰਲੇਪ ਰਹਿੰਦਾ। ਹਰੀ ਦੀ ਨਿਆਈ, ਹਰੀ ਦਾ ਜਨ ਦਾ ਸੁਭਾਅ ਹੋਣਾ ਚਾਹੀਦਾ, ਹਰ ਕਾ ਚਿਹਨ ਸੋਈ ਹਰ ਜਨ ਕਾ, ਆਪੇ ਹਰ ਆਪੇ ਜਨਮ ਆਪ ਰਖਾਂਤ, ਆਪਣਾ ਆਤਮਾ ਰੂਪ ਜਨਾਂ ਵਿੱਚ ਆਪਣਾ ਆਪ ਪ੍ਰਗਟ ਕਰਕੇ ਰੱਖਿਆ ਹੈ। ਇਉਂ ਭਾਈ ਹੋਰਨਾਂ ਤੱਤਾਂ ਵਾਲੇ ਸੁਭਾਵਾਂ ਨਾਲ ਵੀ ਗੁਜ਼ਾਰਾ ਨਹੀਂ ਹੁੰਦਾ, ਵਾਹਿਗੁਰੂ ਜੈਸਾ ਹੀ ਬਣ ਕੇ ਉਸਦਾ ਰੂਪ ਹੋਈਦਾ, ਉਹਦੇ ਚ ਭੇਦ ਹੋਈਦਾ ਹੈ।
ਉੱਚ ਭਵਨ ਕਨ ਕਾਮਨੀ,
ਹੁਣ ਦੱਸਦੇ ਹਨ ਉੱਚੇ ਉੱਚੇ ਜੇ ਕੋਈ ਘਰ ਬਣਾ ਲਵੇ, ਕਣਕ ਸੋਇਲਾ ਇਕੱਠਾ ਕਰ ਲਵੇ, ਕਾਮਣੀਆਂ ਇਸਤਰੀਆਂ ਸੁੰਦਰ ਹੋਣ ਰੂਪ ਵਾਲੀਆਂ,
ਸਿਖਰ ਧਜਾ
ਸੋਇਲੇ ਰੂਪ ਵਰਗੀਆਂ ਸੁੰਦਰ ਕਾਮਣੀਆਂ ਹੋਣ ਤੇ ਸੋਇਲਾ ਆਦਿਕ ਹੋਵੇ,
ਸਿਖਰ ਧਜਾ ਫਹਿਰਾ
ਅਤੇ ਸਿਖਰ ਮਕਾਨਾਂ ਦੇ ਧੁਜਾਂ ਫਹਿਰਦੀਆਂ ਹੁਣ ਝੁਗਲਦੇ ਹੋਣ, ਨਿਸ਼ਾਨ ਝੁਗਲਦੇ ਹੋਣ ਮਾਇਆ ਦੇ ਉੱਪਰ,
ਤੇ ਭਲੀ ਮਧੂਕਰੀ,
ਇਹਦੇ ਰਾਜਸੀ ਸੁਭਾਅ ਨਾਲੋਂ ਤਾਂ ਮਧੂਕੜੀ ਭਲੀ ਚੰਗੀ ਹੈ।
ਸੰਤ ਸੰਗ ਗੁਣ ਗਾਏ,
ਜੇ ਸੰਤਾਂ ਦੀ ਸੰਗਤ ਮਿਲੇ ਤੇ ਵਾਹਿਗੁਰੂ ਦੇ ਗੁਣ ਗਾਏ ਜਾਣ, ਫਿਰ ਤਾਂ ਮੰਗ ਦੀ ਰੋਟੀ ਚੰਗੀ ਹੈ ਇਹੋ ਜਿਹੇ ਹਨ ਦੁਨੀਆਂ ਦੇ ਪਦਾਰਥਾਂ ਨਾਲੋਂ।
ਕਬੀਰ ਪਾਟਣ ਤੇ ਊਜਰ ਭਲਾ,
ਇਸੇ ਪ੍ਰਕਾਰ ਕਹਿੰਦੇ ਹਨ, ਫੇਰ ਪੜੋ।
ਕਬੀਰ ਊਚ ਭਵਨ ਕਨ ਕਾਮਨੀ,
ਜਿਹੜੇ ਉੱਚੇ ਭਵਨ ਆਪਣੇ ਆਪ ਨੂੰ ਸਾਧ ਸੰਗਤ ਜੀ ਦਸਵੇਂ ਦੁਆਰ ਦੇ ਉੱਚੇ ਭਵਨਾਂ ਦੇ ਆਨੰਦ ਕਹਿੰਦੇ ਹੈ, ਤੇ ਕਣਕ ਸੁਨਹਿਰੀ ਰੰਗ ਵੇਖ ਵੇਖ ਕਰਕੇ ਪ੍ਰਸੰਨ ਹੁੰਦੇ ਦਸਵੇਂ ਦੁਆਰ ਦੀ ਮਿੰਜ ਦਾ, ਤੇ ਕਾਮਣੀਆਂ ਇੱਛਾ ਬਣੀ ਰਹਿੰਦੀ ਆ ਪੱਛੜਾ ਆਦਿਕਾਂ ਦੇ ਨਾਚ ਵੇਖਣ ਦੀ, ਦੂਰ ਸਰਵਣ ਦੂਰ ਦਰਸ਼ਨ ਦੀ, ਸਵਰਗ ਆਦਿਕਾਂ ਦੀ ਇੱਛਾ ਰੱਖਦੇ ਹੈ।
ਸਿਖਰ ਧਜਾ ਫਹਿਰਾ,
ਸਿਖਰ ਉਹਨਾਂ ਦੇ ਧੁਜਾਂ ਜਸਦੀਆਂ ਝੁਗਲਦੀਆਂ ਹਨ ਕਿ ਦੇਵ ਪਦਵੀ ਨੂੰ ਪ੍ਰਾਪਤ ਹੋ ਗਏ,
ਤਾਤੇ ਭਲੀ ਮਧੂਕੜੀ,
ਉਸ ਨਾਲ ਉਹਨਾਂ ਭਲੀ ਮਧੂਕੜੀ, ਮੰਗ ਦੀ ਰੋਟੀ ਖਾਣ ਵਾਲੇ ਗਰੀਬ ਵੀ ਚੰਗੇ ਹਨ ਐਸੇ ਜੋਗੀ ਪੁਰਖ ਨੂੰ।
ਸੰਤ ਸੰਗ ਗੁਣ ਗਾ,
ਜਿਹੜੇ ਸੰਤਾਂ ਦੀ ਸੰਗਤ ਮਿਲ ਕੇ ਵਾਸ਼ਨਾ ਨੀ ਵਿਸ਼ਿਆਂ ਦੀ ਜਿਨ੍ਹਾਂ ਨੂੰ, ਤੇ ਮਹਾਰਾਜ ਗੁਣ ਗਾਉਂਦੇ ਧੰਨ ਹਨ ਉਹ ਪੁਰਖ।
ਕਬੀਰ ਪਾਟਣ ਤੇ ਊਜਰ ਭਲਾ,
ਕਬੀਰ ਸਾਹਿਬ ਜੀ ਕਹਿੰਦੇ ਉਹ ਪਾਟਣ ਸ਼ਹਿਰਾਂ ਨਾਲੋਂ, ਉਸ ਪਟਣ ਸ਼ਹਿਰਾਂ ਨਾਲੋਂ ਤਾਂ ਬਾਈ ਉਜਾੜ ਹੀ ਚੰਗੀ ਹੈ।
ਰਾਮ ਭਗਤ ਜੇਠਾ,
ਜਿੱਥੇ ਵਾਹਿਗੁਰੂ ਦੇ ਭਗਤ ਉਜਾੜ ਚ ਰਹਿੰਦੇ ਹੈ, ਉਹ ਸਾਧ ਸੰਗਤ ਜੀ ਉਜਾੜ ਹੀ ਚੰਗੀ ਹੈ, ਤੇ ਉਹ ਸ਼ਹਿਰ ਵੀ ਮਾੜਾ ਜਿੱਥੇ ਵਿਕਾਰੀ ਆਦਮੀ ਰਹਿੰਦੇ ਹੈ, ਬੇਸਵਾ ਦੇ ਨਾਚ ਹੁੰਦੇ ਹੈ, ਸ਼ਰਾਬਾਂ ਪੀਂਦੇ ਹੈ, ਗੰਦੇ ਗੀਤ ਗਾਉਂਦੇ ਹੈ, ਉਹਨਾਂ ਨਾਲੋਂ ਭਾਈ ਉਜਾੜ ਹੀ ਚੰਗੀ ਹੈ। ਜਿੱਥੇ
ਰਾਮ ਭਗਤ ਜੇ,
ਜਿੱਥੇ ਵਾਹਿਗੁਰੂ ਦੇ ਭਗਤ ਰਹਿੰਦੇ ਹੈ, ਭਗਤੀ ਕਦੀ ਇਸ ਜਗ੍ਹਾ ਚ
ਰਾਮ ਸੁਨੇਹੀ ਬਾਹਰ,
ਕਬੀਰ ਜੀ ਕਹਿੰਦੇ ਰਾਮ ਦੇ ਪਿਆਰਿਆਂ ਤੋਂ ਬਗੈਰ
ਜਮਪੁਰ ਮੇਰੇ
ਮੇਰੇ ਭਾਗ ਦਾ ਨਰਕ ਹੈ, ਜਿਵੇਂ ਜਮਾਂ ਦੀ ਪੂਰੀ ਹੁੰਦੀ ਹੈ ਬਿਲਾਵਨ ਜੀ ਨਰਕ ਨਿਵਾਸੀ, ਇਸ ਪ੍ਰਕਾਰ ਦਾ ਹਾਲ ਤਾਂ ਮੇਰੇ ਤਾਂ ਭਾਵ ਪ੍ਰਕਾਰ ਹਿਰਦੇ ਚ ਮੈਨੂੰ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਜਵਾਨੀਪੁਰੀ ਚ ਲੋਕ ਪਏ ਤੜਫਦੇ ਹੈ, ਐ ਸਭ ਤੜਫ ਰਹੇ ਹਨ।
ਕਬੀਰ ਗੰਗ ਜਮਨ ਕੇ ਅੰਤਰੇ,
ਸਾਹਿਬ ਕਬੀਰ ਜੀ ਕਹਿੰਦੇ ਗੰਗਾ ਤੇ ਜਮਨਾ ਦੇ ਅੰਤਰੇ ਵਿਚਾਲੇ,
ਸਹਿਜ ਸੁਣ ਕੇ ਘਾਟ,
ਇੱਕ ਅੰਤਰ ਵੇਦ ਥਾਂ ਹੈ, ਸਹਿਜ ਸੁਣ ਕੇ ਸਹਿਜੇ ਹੀ ਉੱਥੇ ਸੁਣ ਇਕਾਂਤ ਹੈ, ਅਫੁਰ ਹੈ, ਉਸ ਘਾਟ ਦੇ ਉੱਤੇ ਜਿੱਥੇ ਗੰਗਾ ਤੇ ਜਮਨਾ ਦੋਵੇਂ ਮਿਲਦੀਆਂ ਹਨ, ਉਹਨਾਂ ਦੇ ਵਿੱਚ ਅੰਤਰਵੇਦ ਨਾਵੇਂ ਸਥਾਨ ਹੈ, ਉਸ ਘਾਟ ਦੇ ਵਿੱਚ
ਤਾਂ ਕਬੀਰ ਹੈ ਮਟ ਕੀ
ਆ, ਕਬੀਰ ਜੀ ਕਹਿੰਦੇ ਮੈਂ ਤਾਂ ਉੱਥੇ ਮਠ ਇਸਤਤੀ ਕੀਤੀ ਆਪ ਦੇ ਟਿਕਾ ਦੀ,
ਖੋਜਤ ਮੁਨ ਜਨ ਬਾਟ,
ਇਸ ਸਥਾਨ ਨੂੰ ਅਕਾਂਤ ਨੂੰ ਮੁਨੀ ਤੇ ਭਗਤ ਬਾਟ ਰਸਤਾ ਭਾਲ ਭਾਲ ਕੇ ਭਾਲਦੇ ਫਿਰਦੇ ਹੈ, ਮੈਂ ਤਾਂ ਉੱਥੇ ਬੈਠ ਕੇ ਪਰਮੇਸ਼ਰ ਦਾ ਭਜਨ ਕਰਦਾ ਹਾਂ। ਇਸੇ ਪ੍ਰਕਾਰ
ਕਬੀਰ ਗੰਗ ਜਮਨ ਕੇ ਅੰਤਰੇ।
ਕਬੀਰ ਸਾਹਿਬ ਜੀ ਕਹਿੰਦੇ ਗੰਗਾ ਦੀ ਨਿਆਈ ਭਗਤੀ ਜਿਹੜੀ ਹੈ ਤੇ ਜਮਨਾ ਦੀ ਨਿਆਈ ਜਿਹੜੀ ਕਰਮ ਹੈ ਕਥਾ, ਇਉਂ ਕਰਮ ਤੇ ਉਪਾਸ਼ਨਾ ਦਾ ਅੰਤਰ ਵਿਚਾਰੇ ਕੌਣ ਹੈ? ਗਿਆਨ ਉਹ ਸ੍ਰਸਤੀ ਗਿਆਨ ਰੂਪੀ ਉਹਦੇ ਅੰਤਰੇ ਵਿੱਚ।
ਸਹਿਜ ਸੁਣ ਕੇ ਘਾਟ,
ਸਹਿਜ ਸੁਣ ਕੇ ਘਾਟ, ਸਹਿਜ ਸ਼ਾਂਤੀ ਦੇ ਦੇਣ ਵਾਲਾ ਸੁਨਫੁਰ ਰੂਪ ਜੋ ਘਾਟ ਸਤਸੰਗਤ ਸਥਾਨ ਹੈ।
ਤਾਂ ਕਬੀਰ ਹੈ ਮਟ
ਕਬੀਰ ਜੀ ਕਹਿੰਦੇ ਮੈਂ ਤਾਂ ਉਹ ਸਤਸੰਗਤ ਵਿੱਚ ਜਿੱਥੇ ਕਰਮ ਉਪਾਸ਼ਨਾ ਗਿਆਨ ਦਾ ਕਥਨ ਹੁੰਦਾ, ਸੰਤਾਂ ਵਿੱਚ ਕਰਮ ਨਿਸ਼ਕਾਮ ਕਰਮਾਂ ਦੀ ਸਿੱਖਿਆ ਹੈ, ਉਪਾਸ਼ਨਾ ਪਰਮੇਸ਼ਰ ਦੀ ਭਗਤੀ ਦੀ ਸਿੱਖਿਆ ਹੈ, ਜਿੱਥੇ ਗਿਆਨ ਦੀ ਵਿਚਾਰ ਹੈ ਸਤਸੰਗਤ ਵਿੱਚ, ਮੈਂ ਉਸ ਥਾਂ ਚ ਮਟ ਸਥਿਤੀ ਕੀਤੀ ਆਪਣੀ।
ਖੋਜਤ ਮੁਨ ਜਨ
ਬਾਸ, ਪਰਮੇਸ਼ਰ ਦੇ ਮੁਨੀ ਤੇ ਭਗਤ ਜੀ ਦੇ ਰਸਤੇ ਨੂੰ ਭਾਲਦੇ ਮੈਂ ਉੱਥੇ ਸਥਿਤ ਹੋ ਕੇ ਉਹਦੇ ਚ ਮਿਲ ਗਿਆ ਹਾਂ, ਸੰਗਤ ਚ ਮਿਲ ਕੇ। ਇਸੇ ਪ੍ਰਕਾਰ
ਕਬੀਰ ਗੰਗ ਜਮਨ ਕੇ ਅੰਤਰੇ,
ਗੰਗਾ ਦੀ ਨਿਆਈ ਸਾਧ ਸਿੰਘ ਚੰਦਰਮਾ ਦੀ ਸੁਰ ਹੈ, ਇਹ ਈੜਾ ਸੁਰ ਹੈ ਜਿਹੜੀ, ਤੇ ਜਮਨਾ ਦੀ ਨਿਆਈ ਸੂਰਜ ਦੀ ਸੁਰ ਹੈ ਪਿੰਗਲਾ ਸੱਜੀ ਸੁਰ, ਖੱਬੀ ਸੁਰ ਈੜਾ ਹੈ ਗੰਗਾ ਦੀ ਨਿਆਈ ਤੇ ਸੱਜੀ ਸੁਰ ਹੈ ਪਿੰਗਲਾ ਸੂਰਜ ਦੀ ਜਮਨਾ ਦੀ ਨਿਆਈ। ਇਹਨਾਂ ਦੇ ਅੰਤਰੇ ਵਿਚਾਰੇ ਕੌਣ ਹੈ? ਤ੍ਰਿਕੁਟੀ ਉਹ ਸੁਖਮਨਾ ਹੈ।
ਸਹਿਜ ਸੁਣ ਕੇ ਘਾਟ,
ਉਹ ਸਹਿਜੇ ਸੁਣ ਦਸਵੇਂ ਦੁਆਰ ਦਾ ਘਾਟ ਹੈ ਸੁਖਮਨਾ, ਸੁਖਮਨਾ ਦੇ ਵਿੱਚ ਸਥਿਤ ਹੋ ਕਰਕੇ।
ਤਾਂ ਕਬੀਰ ਹੈ ਮਟ,
ਕਬੀਰ ਜੀ ਕਹਿੰਦੇ ਸੀ ਦਸਵੇਂ ਦੁਆਰ ਚ ਜੋਗੀ ਪੁਰਖਾਂ ਨੇ ਉੱਥੇ ਮਟ ਆਪਣਾ ਟਿਕਾਣਾ ਕੀਤਾ ਹੈ।
ਖੋਜਤ ਮੁਨ ਜਨ ਬਾਟ,
ਜਿਸ ਪਰਮੇਸ਼ਰ ਦੀ ਮੁਨੀ ਤੇ ਭਗਤ ਜਨ ਬਾਟ ਰਸਤਾ ਭਾਲਦੇ ਹੈ, ਸਾਡਾ ਤ੍ਰਿਕਟੀ ਇਸ ਤਰ੍ਹਾਂ ਤ੍ਰਿਕਟੀ ਹੋਰ ਭਰਮ ਪਉ ਨਾਠਾ, ਉਲਟ ਪਵਨ ਚੱਕਰ ਖੜ ਭੇਟੇ ਸੁਰਤ ਸੁਣ ਅਨੁਰਾਗੀ, ਆਵੇ ਨਾ ਜਾਵੇ ਮਰੇ ਨਾ ਜੀਵੇ ਤਾਸ ਖੋਜ ਬੈਰਾਗੀ। ਉਸ ਰੂਪ ਦੇ ਵਿੱਚ ਲੀਨ ਹੋਏ ਯੋਗਾ ਅਭਿਆਸ ਦੁਆਰਾ ਦਸਵੇਂ ਦੁਆਰ ਵਿੱਚ ਤੇ ਇਸ ਸਾਧ ਸੰਗਤ ਦੁਆਰਾ ਗੰਗਾ ਜਮਨਾ ਸਰਸਤੀ ਜੋ ਭਗਤੀ ਤੇ ਕਰਮ ਤੇ ਉਪਾਸ਼ਨਾ ਇਸ ਵਿੱਚ ਜੁੜ ਕਰਕੇ, ਕਰਮ ਉਪਾਸ਼ਨਾ ਤੇ ਗਿਆਨ ਇਸ ਸਰਸਤੀ ਵਿੱਚ ਮਿਲ ਕੇ ਉੱਥੇ ਸਥਿਤੀ ਕੀਤੀ ਹੈ ਬ੍ਰਹਮ ਵਿੱਚ, ਮੁਨੀ ਜਨ ਉਸਦੇ ਬਾਟ ਰਸਤੇ ਨੂੰ ਭਾਲਦੇ ਹਨ।
ਕਬੀਰ ਜੈਸੀ ਉਪਜੀ ਪੇੜ ਤੇ,
ਕੋਈ ਆਦਮੀ ਸਾਧ ਸੰਗਤ ਜੀ ਘਰਵਾਰ ਛੱਡ ਕੇ ਫਕੀਰ ਹੋ ਗਿਆ ਤੇ ਫਿਰ ਮਗਰੋਂ ਪ੍ਰਵਿਰਤੀ ਚ ਪੈ ਗਿਆ, ਉਸਦੇ ਤਾਈ ਦੇਖ ਕੇ ਕਹਿੰਦੇ ਹਨ ਸਾਹਿਬ ਕਬੀਰ ਜੀ,
ਕਬੀਰ ਜੈਸੀ ਉਪਜੀ
ਪੇੜ ਲੱਗੇ ਭਾਈ, ਜਿਸ ਪ੍ਰਕਾਰ ਦੀ ਪੇੜ ਮੁੱਢ ਤੋਂ ਨਗਰ ਪੈਦਾ ਹੁੰਦੀ ਹੈ, ਜਿਸ ਪ੍ਰਕਾਰ ਬਿਰਸ਼ ਦੀ ਡਾਹਣੀ
ਜੋ ਤੈਸੀ ਨਿਵ ਹੈ,
ਜੇ ਓੜਕ ਤੱਕ ਉਹ ਪੂਰੀ ਡਾਹਣੀ ਚੰਗੀ ਉਸ ਤਰ੍ਹਾਂ ਸਿੱਧੀ ਚਲੀ ਜਾਵੇ,
ਹੀਰਾ ਕਿਸ ਕਾ ਵਾਪਰ।
ਇਸੇ ਪ੍ਰਕਾਰ ਜੈਸੀ ਉਪਜੀ ਪੇੜ ਤੇ, ਪੇੜ ਮੁੱਢ ਤੋਂ ਜਨਮ ਧਾਰ ਕੇ ਜਿਹੀ ਜੀ ਦੁਨੀਆਂ ਤੋਂ ਵਿਰਾਗ ਧਾਰਨ ਦੀ ਬਿਰਤੀ ਪੈਦਾ ਹੋਈ ਸੀ, ਸ਼ੌਂਕ ਪੈਦਾ ਹੋਇਆ ਸੀ,
ਜੋ ਤੈਸੀ ਨਿਭ ਹੈ,
ਜੇ ਓੜਕ ਤੱਕ ਉਸੇ ਤਰ੍ਹਾਂ ਦਾ ਤਿਆਗ ਵਿਰਾਗ ਨਿਭ ਜਾਵੇ ਪੁਰਖ ਦੇ ਪਾਸੋਂ,
ਹੀਰਾ ਕਿਸ ਕਾ ਵਾਪਰ।
ਇਸੇ ਪ੍ਰਕਾਰ ਕਹਿੰਦੇ ਹਨ
ਕਬੀਰ ਜੈਸੀ ਉਪਜੀ ਪੇੜ,
ਕਬੀਰ ਜੀ ਕਹਿੰਦੇ ਜਿਹੀ ਜੀ ਪੇੜ ਹੈ ਸਤਸੰਗਤ ਦੇ ਪੇੜ ਮੁੱਢ ਦੇ ਨਾਲ ਮਿਲ ਕਰਕੇ ਭਗਤੀ ਦੀ ਪ੍ਰੀਤ ਰੂਪ ਲਗਰ ਪੈਦਾ ਹੋਈ ਹੈ,
ਜੋ ਤੈਸੀ ਨਿਭ ਹੈ,
ਜਿਹਾ ਜਾ ਪਹਿਲਾਂ ਸ਼ੌਂਕ ਹੁੰਦਾ ਹੈ ਵਿਰਾਗ ਹੁੰਦਾ ਉਹ ਜਿਹਾ ਮਗਰੋਂ ਨਹੀਂ ਰਹਿੰਦਾ, ਸਮਝ ਵਾਲੇ ਭਾਵਾਂ ਕਿੰਨੇ ਸਿਆਣੇ ਬਣ ਜਾਂਦੇ ਹੈ ਉਹ ਜਿਹਾ ਟਿਕਾ ਨਹੀਂ ਰਹਿੰਦਾ, ਉਹ ਜਿਹਾ ਵਿਰਾਗ ਨਹੀਂ ਰਹਿੰਦਾ, ਫਿਰ ਵਿਰਾਗ ਜਿਹੜਾ ਸਿਥਲ ਪੈ ਜਾਂਦਾ ਹੈ, ਗਿਆਨ ਭਾਵੇਂ ਚੰਗਾ ਹੋ ਜਾਂਦਾ ਪਰ ਸਥਿਤੀ ਜਿਹੜੀ ਹੋਣੀ ਹੈ ਉਹ ਗਿਆਨ ਦੀ ਪਰਿਪੱਕਤਾ ਵਿੱਚ ਫਿਰ ਵੀ ਪੂਰਨ ਵਿਰਾਗ ਦੇ ਸਹਿਤ ਹੀ ਹੋ ਸਕਣੀ ਹੈ, ਜੇ ਓੜ ਤੱਕ ਨਿਭ ਜਾਵੇ ਮਨ ਦੇ ਅੰਦਰ।
ਹੀਰਾ ਕਿਸ ਕਾ ਵਾਪਰ,
ਹੀਰਾ ਕੀ ਮਨੁੱਖਾ ਜਨਮੇ ਵਾਪਰਾ, ਕਿਹਦੀ ਗਿਣਤੀ ਚ ਹੈ
ਨਾ ਰਤਨ ਕਰੋ,
ਰਤਨਾਂ ਦੀ ਨਿਆਈ ਦੇਵਤਿਆਂ ਦੀਆਂ ਕਰੋੜਾਂ ਦੇਹਾਂ ਵੀ ਨਹੀਂ ਪੁੱਜ ਸਕਦੀਆਂ, ਏਡਾ ਵੱਡਾ ਉੱਚਾ ਹੋ ਸਕਦਾ ਹੈ ਉਹ ਪੁਰਖ।
ਕਬੀਰ ਏਕ ਅਚੰਭਵ ਦੇਖੇ,
ਕਬੀਰ ਸਾਹਿਬ ਜੀ ਕਹਿੰਦੇ ਹਨ ਕੋਈ ਆਪਣੇ ਖਾਣ ਪੀਣ ਦੇ ਪਿੱਛੇ ਹੀ ਵੇਦ ਸ਼ਾਸਤਰਾਂ ਦੇ ਗਿਆਨ ਨੂੰ ਵੇਚਦਾ ਹੋਇਆ ਵੇਖ ਕੇ ਉਪਦੇਸ਼ ਦਿੰਦੇ ਹਨ।
ਕਬੀਰ ਏਕ ਅਚੰਭਵ, ਕਬੀਰਾ ਏਕ ਅਚੰਭਵ ਦੇਖੇ,
ਕਬੀਰ ਜੀ ਕਹਿੰਦੇ ਮੈਂ ਇੱਕ ਬੜਾ ਆਸ਼ਚਰਜ ਵੇਖਿਆ ਹੈ,
ਹੀਰਾ ਹਾਟ ਵਿਕਾਰ,
ਹੀਰਾ ਪਰਮੇਸ਼ਰ ਦਾ ਨਾਮ, ਹੀਰਾ ਬ੍ਰਹਮ ਗਿਆਨ, ਇਹ ਹੱਟਾਂ ਤੇ ਵਿਕਦਾ ਫਿਰਦਾ, ਲੋਕ ਖਾਣ ਪੀਣ ਪਿੱਛੇ ਦਿੰਦੇ ਫਿਰਦੇ ਹਨ ਉਪਦੇਸ਼।
ਬਣ ਜਨ ਹਾਰੇ
ਬਣ ਜਨ ਹਾਰੇ ਅਧਿਕਾਰੀ ਜਿਹੜੇ ਤਨ ਮਨ ਧੰਨ ਦੇ ਕੇ ਖਰੀਦਣ ਵਾਲੇ, ਉਹਨਾਂ ਤੋਂ ਬਾਹਰ ਆ ਬਗੈਰ
ਕੌਡੀ ਬਦਲੇ ਜਾਂਦੀ,
ਮਾਇਆ ਦੇ ਬਦਲੇ ਤੁਰਿਆ ਜਾਂਦਾ, ਕੌਡੀਆਂ ਦੇ ਭਾਅ ਵਿਕ ਰਿਹਾ, ਇਸ ਤਰ੍ਹਾਂ ਦੀ ਹਾਲਤ ਹੋ ਰਹੀ ਹੈ। ਇਸੇ ਪ੍ਰਕਾਰ
ਕਬੀਰਾ ਏਕ ਅਚੰਭਉ
ਕਹਿੰਦੇ ਇੱਕ ਬੜੀ ਹੈਰਾਨਗੀ ਮੈਂ ਵੇਖੀ ਹੈ,
ਹੀਰਾ ਹਾਟ
ਹੀਰਾ ਮਨੁੱਖਾ ਜਨਮ ਹੈ 84 ਲੱਖ ਜੂਨ ਚੋਂ, ਇਹ ਇੰਦਰੀਆਂ ਰੂਪੀ ਹੱਟਾਂ ਦੇ ਵਿੱਚ ਵਿਸ਼ਿਆਂ ਰੂਪੀ ਮੁੱਲ ਵਿੱਚ ਵਿਕਦਾ ਫਿਰਦਾ ਵੇਖੀ ਦਾ, ਵਿਕਾਰਾਂ ਚ ਲੱਗਾ ਹੋਇਆ, ਮਨੁੱਖਾ ਜਨਮ ਪਾ ਕੇ ਨਰ ਚੇਤਨ ਚੇਤਨ ਹੇਤ ਲਿਓ, ਨਾ ਭੋਗ ਹੇਤ ਜਗਦੀਸ਼ ਲਿਓ, ਪਰਮੇਸ਼ਰ ਨੂੰ ਚੇਤੇ ਕਰਨ ਵਾਸਤਾ ਸੀ, ਭੋਗ ਤਾਂ ਸਾਰੀਆਂ ਜੂਨਾਂ ਚ ਹੀ ਪ੍ਰਾਪਤ ਹੋ ਜਾਂਦੇ ਹਨ।
ਬਣ ਜਨ ਹਾਰੇ ਬਾਹਰ
ਮਨੁੱਖਾ ਦੇਹ ਨੂੰ ਪਾ ਕੇ ਵਾਹਿਗੁਰੂ ਦੀ ਪ੍ਰਾਪਤੀ ਨੂੰ ਵਸਤੂ ਨੂੰ ਖਰੀਦਦੇ ਨੀ ਉਹਨਾਂ ਤੋਂ ਬਗੈਰ,
ਕੌਡੀ ਬਦਲੇ ਜਾਂ
ਮਾਇਆ ਦੇ ਬਦਲੇ ਕੌਡੀਆਂ ਦੇ ਭਾਵ ਵਿਸ਼ਿਆਂ ਚ ਜਾ ਰਿਹਾ, ਵਿਅਰਥ ਨਿਕੰਮਾ ਹੀ ਬਤੀਤ ਹੋ ਰਿਹਾ ਹੈ। ਇਸੇ ਪ੍ਰਕਾਰ
ਕਬੀਰਾ ਏਕ ਅਚੰਭਉ ਦੇਖੇ,
ਕਬੀਰ ਜੀ ਕਹਿੰਦੇ ਇੱਕ ਅਸਚਰਜ ਹੈ ਉਹ ਵੇਖਣਾ ਕੀਤਾ ਹੈ ਮੈਂ,
ਹੀਰਾ ਹਾਟ ਵਿਕਾ
ਹੀਰਾ ਜੋ ਪਰਮੇਸ਼ਰ ਦਾ ਨਾਮ ਹੈ ਇਹ ਹੱਟਾਂ ਚ ਵਿਕਦਾ ਫਿਰਦਾ, ਲੋਕ ਅਰਦਾਸੇ ਕਰ ਕਰਕੇ ਮਾਲਾ ਦੇ ਕੇ ਮੰਤਰ ਦੇ ਜਾਂਦੇ, ਇੰਨੇ 100 ਰੁਪਇਆ ਦੇ ਦੇ ਮੈਂ ਤੇਰੇ ਨਾਂ ਦੀ ਇੰਨੀ ਬਰਨੀ ਕਰ ਦਿੰਦਾ, ਇੰਨੇ ਪਾਠ ਕਰ ਦਿੰਦਾ, ਇਹ ਹੀਰਾ ਹੱਟਾਂ ਚ ਵਿਕਦਾ ਫਿਰਦਾ ਦੇਖੀਦਾ ਹੈ।
ਬਣ ਜਨ ਹਾਰੇ
ਬਾਹਰ ਧੰਨ ਦੇ ਕੇ ਜੋ ਨਾਮ ਨੂੰ ਸਿਰ ਦੇ ਕੇ ਨਾਮ ਮਿਲਦਾ ਹੈ ਖਰੀਦਣ ਵਾਲਿਆਂ ਤੋਂ ਬਿਨਾ,
ਕੌਡੀ ਬਦਲੇ
ਜਾਂ ਨਾ ਉਹਨਾਂ ਨੂੰ ਕਦਰ ਹੈ ਦੇਣ ਵਾਲੇ ਨੂੰ, ਲੈਣ ਵਾਲਿਆਂ ਨੂੰ, ਮਾਇਆ ਦੇ ਪਿੱਛੇ ਸਮਾਂ ਗੁਜ਼ਰਦਾ ਜਾ ਰਿਹਾ ਹੈ, ਪਰਮੇਸ਼ਰ ਦੇ ਭਜਨ ਦੀ ਨਰਾਬਰੀ ਕਰ ਰਹੇ ਹੈ। ਮਹਾਰਾਜ ਤਾਂ ਕਿਹਾ ਹੈ ਤਿਰਗਤ ਨਾਲ ਜੀਵ ਹੈ ਜੇ ਲਿਖ ਲਿਖ ਵਿੱਚ ਨਾ ਖੇਤੀ ਜਿਨਕੀ ਉਜੜਾ ਖਲਵਾੜੇ ਕਿਆ ਥਾਂ।
ਕਬੀਰ ਜਹਾ ਗਿਆਨ ਤਹਿ ਧਰਮ ਹੈ,
ਸਾਹਿਬ ਕਬੀਰ ਜੀ ਨਿਯਮ ਦੇ ਬਚਨ ਕਹਿੰਦੇ ਭਾਈ ਜਿੱਥੇ ਗਿਆਨ ਹੈ ਉੱਥੇ ਹੀ ਧਰਮ ਦਾ ਟਿਕਾ ਹੈ, ਜਿੱਥੇ ਗਿਆਨ ਨੀ ਉੱਥੇ ਧਰਮ ਦੀ ਸਥਿਤੀ ਨੀ ਹੈ।
ਜਹਾਂ ਝੂਠ ਤਹਿ ਪਾਪ,
ਜਿੱਥੇ ਝੂਠ ਬੋਲਿਆ ਜਾਂਦਾ ਉੱਥੇ ਪਾਪ ਵੀ ਨਾਲ ਹੀ ਹੈ।
ਜਹਾਂ ਲੋਭ ਤਹਿ ਕਾਲ ਹੈ,
ਜਿੱਥੇ ਲੋਭ ਹੈ ਉੱਥੇ ਨਾਲ ਕਾਲ ਵੀ ਹੈ।
ਜਹਾਂ ਖਿਮਾ ਤਹਿ ਆਪ,
ਜਿੱਥੇ ਖਿਮਾ ਹੈ ਉੱਥੇ ਆਪ ਵੀ ਪਰਮੇਸ਼ਰ ਵਾਦ ਹੈ, ਨਿਯਮ ਦੇ ਬਚਨ ਕਹੇ ਹਨ। ਇਸੇ ਪ੍ਰਕਾਰ ਫੇਰ ਪੜੋ
ਕਬੀਰਾ ਜਹਾਂ ਗਿਆਨ ਤਹਿ ਧਰਮ ਹੈ,
ਅੱਗੇ ਸਾਰੀ ਤੁਕ ਪੜੋ,
ਜਹਾਂ ਝੂਠ ਤਹਿ ਪਾਪ,
ਅਗਲੀ ਵੀ ਤੁਕ ਪੜੋ,
ਜਹਾਂ ਲੋਭ ਤਹਿ ਕਾਲ ਹੈ, ਜਹਾਂ ਖਿਮਾ ਤਹਿ ਆਪ,
ਜਹਾਂ ਗਿਆਨ ਤਹਿ ਧਰਮ ਹੈ, ਜਹਾਂ ਖਿਮਾ, ਜਿੱਥੇ ਖਿਮਾ ਹੈ ਉੱਥੇ ਧਰਮ ਹੈ ਸਾਧ ਸੰਗੇ ਜੀ, ਜਿੱਥੇ ਧਰਮ ਹੈ ਉੱਥੇ ਗਿਆਨ ਹੈ, ਜਿੱਥੇ ਗਿਆਨ ਹੈ ਉੱਥੇ ਆਪ ਹੈ ਵਾਹਿਗੁਰੂ, ਅਤੇ ਜਿੱਥੇ ਲੋਭ ਹੈ ਉੱਥੇ ਸਾਧ ਸੰਗ ਜੀ ਪਾਪ ਹੈ, ਜਿੱਥੇ ਪਾਪ ਹੈ ਉੱਥੇ ਕਾਲ ਹੈ। ਇਸ ਪ੍ਰਕਾਰ ਜਾਣਨਾ ਕਰੋ
ਕਬੀਰ ਮਾਇਆ ਤਜੀ ਤਾਂ,
ਜਿੱਥੇ ਗਿਆਨ ਹੈ ਉੱਥੇ ਆਪੇ ਆਪ ਹੈ, ਪਰਮੇਸ਼ੁਰ ਪ੍ਰਾਪਤ ਰੂਪ ਹੈ।
ਕਬੀਰ ਮਾਇਆ ਤਜੀ ਤਾਂ ਕਿਆ ਭਇਆ,
ਕਈ ਆਦਮੀ ਮਾਇਆ ਛੱਡ ਕੇ ਤਿਆਗੀ ਕਹਾਉਣ ਲੱਗ ਜਾਂਦੇ ਆ ਤੇ ਮਾਣ ਦੀਆਂ ਇੰਨੀਆਂ ਪੰਡਾਂ ਤੇ ਸਰਾਫ ਦੇ ਕੇ ਫੂਕਣ ਨੂੰ ਤਿਆਰ ਰਹਿੰਦੇ ਹਨ, ਸੋ ਉਹਨਾਂ ਦੀ ਬਾਬਤ ਕਹਿੰਦੇ ਹਨ
ਕਬੀਰ ਮਾਇਆ ਤਜੀ ਤਾਂ ਕਿਆ ਭਇਆ,
ਕਹਿੰਦੇ ਭਾਈ ਜੇ ਮਾਇਆ ਛੱਡ ਬੈਠਾ ਤਾਂ ਕੀ ਹੋ ਗਿਆ,
ਜੋ ਮਾਨ ਤਜਿਆ,
ਜੋ ਮਾਨ ਨਹੀਂ ਛੱਡਿਆ ਜਾਂਦਾ ਤੇਰੇ ਪਾਸੋਂ,
ਮਾਨ ਮੁਨੀ ਮੁਨ ਵਰ ਗਲੇ,
ਦੇਖੋ ਮਾਨ ਕਰਕੇ ਮੁਨੀ ਲੋਕ ਜਿਹੜੇ ਸੀ ਉਹ ਵੀ ਗਲ ਗਏ, ਮੁਨੀਆਂ ਚੋਂ ਵਰਸੇ ਦਰਵਾਸ਼ਾ ਰਿਖੀ ਵਰਗੇ ਅਮਰੀਕ ਦਾ ਜਸ ਸੁਣ ਕੇ ਸਰਾਫ ਦੇਣ ਲੱਗਾ, ਤੇ ਸੁਦਰਸ਼ਨ ਚੱਕਰ ਜਦੋਂ ਆਇਆ ਫਿਰ ਬਾਹਮਣ ਭੰਨਾ ਜੀਵ ਲੈ ਰੱਖ ਨਹੰਗਣ ਦੇਵ ਸਵਾਇਆ, ਤੇ ਦੇਵਤਿਆਂ ਭਗਵਾਨ ਸਨ ਸਿੱਖ ਦੇ ਕਰ ਸਮਝਾਇਆ, ਆਪ ਆ ਸਰਨਾਗਤੀ ਮਾਰੀ ਦਾ ਅਮਰੀਕ ਛਡਾਇਆ, ਫਿਰ ਅਮਰੀਕ ਨੇ ਕਿਹਾ ਮਾਰਾ ਇਹਨੂੰ ਸੁਦਰਸ਼ਨ ਚੱਕਰ ਨਾ ਮਾਰੋ, ਇਹ ਹੁਣ ਖਿਮਾ ਮੰਗਦਾ ਹੈ, ਕਿਉਂ ਅਮਰੀਕ ਨੇ ਛਡਾਇਆ ਸੀ ਦੁਰਵਾਸ਼ਾ ਰਿਖੀ ਮਾਣ ਕੇ, ਸਾਡਾ ਮਾਣ ਇੰਨਾ ਕਿਉਂ ਨਹੀਂ, ਇਹ ਰਾਜਾ ਬਣ ਕੇ ਗ੍ਰਿਸ਼ਤੀ ਇਹਦਾ ਮਾਣ ਭਗਤੀ ਜਾਣ ਕੇ ਕਿਉਂ ਹੈ, ਐਸ ਹੰਕਾਰ ਚ ਆ ਕੇ ਸਰਾਫ ਦੇਣ ਲੱਗਾ ਸੀ। ਸੋ ਸਾਧ ਸੰਗਤ ਜੀ ਇਸੇ ਪ੍ਰਕਾਰ ਮਾਣ ਵਿੱਚ ਜਿਹੜੇ ਮੁਨੀਆਂ ਚੋਂ ਬੜੇ ਬੜੇ ਮੁਨਵਰ ਸ੍ਰੇਸ਼ਟ ਸੀ ਉਹ ਵੀ ਗਲ ਗਏ, ਸ਼ਿਵਜੀ ਦੀ ਜਦੋਂ ਭਿਰਗੂ ਪਰਖ ਕਰਨ ਗਏ ਹੈ ਰਸੂਲ ਚੱਕ ਕੇ ਮਗਰ ਭੱਜਿਆ, ਬ੍ਰਹਮਾ ਦਾ ਪੁੱਤਰ ਸੀ ਭਿਰਗੂ ਉਹ ਵੀ ਸਾਧ ਸੰਗਤ ਜੀ ਕੌੜੀਆਂ ਅੱਖਾਂ ਕਰਕੇ ਝਾਕਿਆ ਮੇਰਾ ਪੁੱਤ ਹੋ ਕੇ ਮੇਰੀ ਨਰਾਦਰੀ ਕਰਨਾ, ਵਿਸ਼ਨੂੰ ਦੇ ਜਾ ਕੇ ਲੱਤ ਮਾਰੀ ਭਗਵਾਨ ਦੇ ਖੱਬੀ ਵੱਖੀ ਤੇ ਲੱਤ ਮਾਰੀ ਤੇ ਉਸ ਵੇਲੇ ਭਗਵਾਨ ਨੇ ਕਿਹਾ, ਹੇ ਰਿਖੀ ਤੇਰੇ ਚਰਨ ਕੋਮਲ ਹੈ, ਮੈਂ ਦੈਂਤਾਂ ਨਾਲ ਜੰਗ ਕਰਦਾ ਰਹਿੰਦਾ, ਮੇਰੇ ਚਰਨ ਜਿਹੜਾ ਅੰਗ ਹੋਇਆ ਬੱਜਰ ਵਰਗੇ ਕਰੜੇ ਹਨ, ਤੇਰੇ ਚਰਨਾਂ ਤੇ ਸੱਟ ਨਾ ਵੱਜੀ ਹੋਵੇ। ਉਸ ਵੇਲੇ ਕਹਿੰਦੇ ਵਰ ਮੰਗ। ਵਰ ਵਿਸ਼ਨੂੰ ਜੀ ਕਹਿੰਦੇ, ਚੰਗਾ ਹੈ ਤੇਰੀ ਬੱਖੀ ਦਾ ਚਿੰਨ ਜਿੱਥੇ ਮੈਂ ਅਵਤਾਰ ਧਾਰਾਂ, ਇਹ ਬੱਖੀ ਦਾ ਚਿੰਨ ਮੇਰੇ ਬਣਿਆ ਰਿਹਾ ਕਰੇ, ਬੱਖੀ ਦੇ ਉੱਤੇ ਤੇਰੇ ਪੈਰ ਦਾ ਉਹ ਭਿਰਗੂ ਪਾ ਦਾ ਆਦਿਕ ਚਿੰਨ ਬਣਿਆ ਰਿਹਾ। ਲਕਸ਼ਮੀ ਨਾਰਾਜ਼ ਹੋ ਕਹਿੰਦੀ, ਕੱਲ ਜੀ ਤੁਹਾਡੀ ਨਰਾਦਰੀ ਹੋਊ, ਮੰਗਦੇ ਫਿਰੋਂਗੇ, ਪਰ ਅੱਜ ਤਾਂ ਰਾਜੇ ਬਣੇ ਬੈਠੇ ਅਸਾਰ ਸਿੰਘ ਜੀ, ਇਹੀ ਜੀ ਹਾਲਤ ਹੈ।
ਕਬੀਰ ਮਾਇਆ ਤਜੀ ਤਾ ਕਿਆ ਭਇਆ।
ਸਾਹਿਬ ਕਬੀਰ ਜੀ ਕਹਿੰਦੇ, ਜੇ ਮਾਇਆ ਤਿਆਗਤੀ ਕੀ ਬਣ ਗਿਆ,
ਜੋ ਮਾਨ ਤਜਿਆ ਨਹੀਂ,
ਜੇ ਮਾਨ ਹੰਕਾਰ ਨਹੀਂ ਛੱਡਿਆ ਜਾਂਦਾ ਹੈ।
ਮਾਨ ਮੁਨੀ ਮੁਨਵਰ ਗਲੇ,
ਮਾਨ ਵਿੱਚ ਮੁਨੀਆਂ ਦੇ ਵੀ ਮੁਨਵਰ ਜਿਹੜੇ ਵੱਡੇ ਵੱਡੇ ਸ੍ਰੇਸ਼ਟ ਕਹਾਉਂਦੇ ਸੀ, ਉਹ ਵੀ ਮਾਨ ਵਿੱਚ ਗਲ ਗਏ ਹਨ।
ਮਾਨ ਸਭ ਹੈ ਕਉ ਖਾਇ,
ਇਹ ਸਭ ਅਗਿਆਨੀ ਹੈ, ਤਾਂ ਹੀ ਮਾਨ ਖਾਣ ਵਾਲਾ ਬ੍ਰਹਮ ਗਿਆਨੀ ਤੋਂ ਬਿਨਾਂ ਕੋਈ ਬਚਿਆ ਹੋਇਆ ਨਹੀਂ ਹੈ।
ਕਬੀਰ ਸਾਚਾ ਸਤਿਗੁਰ ਮੈਂ ਮਿਲਿਆ,
ਜੇ ਕਹੋ ਗਿਆਨ ਤਾਂ ਉਹਨਾਂ ਨੂੰ ਵੀ ਸੀ, ਪਰ ਰਾਜਸੀ ਤਾਮਸੀ ਸਾਧਕੀ ਸੁਭਾਅ ਦੇ ਅਧੀਨ ਹੋਣੇ ਕਰਕੇ ਉਹ ਮਾਨ ਦੇ ਅਧੀਨ ਸਨ।
ਕਬੀਰ ਸਾਚਾ ਸਤਿਗੁਰ ਮੈਂ ਮਿਲਿਆ,
ਸਾਹਿਬ ਕਬੀਰ ਜੀ ਕਹਿੰਦੇ, ਮੈਨੇ ਸੱਚੇ ਸਤਿਗੁਰੂ ਰਾਮਾਨੰਦ ਜੀ ਪ੍ਰਾਪਤ ਹੋਏ ਹਨ।
ਸ਼ਬਦ ਜੋ ਵਾਹਿਆ ਏ,
ਉਹਨਾਂ ਨੇ ਇੱਕ ਸ਼ਬਦ ਰੂਪੀ ਤੀਰ, ਬੁੱਧੀ ਰੂਪੀ ਕਮਾਨ ਵਿੱਚੋਂ ਇੱਕ ਵਾਹ ਦਿੱਤਾ ਇੱਕ ਰਸ।
ਲਾਗਤ ਹੀ ਭੋਏ ਮਿਲ ਗਿਆ,
ਮੈਂ ਤੀਰ ਲੱਗਣ ਸਾਰ ਹੀ ਧਰਤੀ ਵਿੱਚ ਮਿਲ ਗਿਆ ਹਾਂ।
ਪਰਿਆ ਕਲੇਜੇ,
ਮੇਰੇ ਕਾਲਜੇ ਛੇਕ ਪੈ ਗਿਆ। ਇਸ ਪ੍ਰਕਾਰ ਦੇ ਬਾਬਾ ਰਾਮਾਨੰਦ ਜੀ ਸਨ, ਜਾਂ ਸਤਿਗੁਰੂ ਨਾਨਕ ਦੇਵ ਜੀ 106 ਸਾਲ ਦੀ ਉਮਰ ਚ ਭਾਈ ਲਹਿਣਾ ਸੁਣਾ ਨੇ ਭਗਤ ਮਾਲਾ ਬਣਾਈ ਹੈ, ਕਬੀਰ ਪੰਥੀਏ ਨੇ, ਉਹ ਅੰਮ੍ਰਿਤਧਾਰੀ ਲਹਿਣਾ ਸਿੰਘ ਜੀ ਹੋਏ ਹੈ, ਉਹਨਾਂ ਨੇ ਲਿਖਿਆ ਕਿ ਸਾਹਿਬ ਕਬੀਰ ਜੀ ਪੰਜ ਕੋਸੀ ਤੋਂ ਆਉਂਦੇ ਗੁਰੂ ਨਾਨਕ ਸਾਹਿਬ ਜੋ ਕਾਂਸੀ ਗਏ ਸੀ, 106 ਵਰੇ ਦੀ ਉਮਰ ਦੇ ਸੀ ਜਦੋਂ ਮਹਾਰਾਜ ਨੂੰ ਮਿਲੇ। ਉਸ ਵੇਲੇ ਗੁਰੂ ਸਾਹਿਬ ਨਿਰਗੁਣ ਸਰਗੁਣ ਦੀ ਏਕਤਾ ਇਹਨਾਂ ਨੂੰ ਦੇਖ ਕੇ ਸਾਰਿਆਂ ਭਗਤਾਂ ਨੂੰ ਅਦਵੈਤਵਾਦ ਵਿੱਚ ਲਾਇਆ ਸੀ। ਪਹਿਲਾਂ ਇਹ ਸਰਗੁਣ ਦੇ ਉਪਾਸ਼ਕ ਸਨ ਸਾਰੇ ਭਗਤ ਜਿੰਨੇ ਸਨ। ਹਾਂਜੀ,
ਪਰ ਲਾਗਤ ਹੀ ਭੋਏ ਮਿਲ ਗਿਆ, ਕਬੀਰ ਸਾਚਾ ਸਤਿਗੁਰ,
ਸੱਚੇ ਸਤਿਗੁਰ ਨਾਨਕ ਦੇਵ ਜੀ ਸਾਹਿਬ ਕਬੀਰ ਜੀ ਕਹਿੰਦੇ ਮੈਨੂੰ ਮਿਲੇ ਹਨ।
ਸ਼ਬਦ ਜੋ ਵਾਹਿਆ ਏ,
ਉਹਨਾਂ ਨੇ ਇੱਕ ਅਦਵੈਤ ਰੂਪ ਦਾ ਸ਼ਬਦ ਉਪਦੇਸ਼ ਵਾਹਤਾ ਸਾਡੇ ਪੀਰ, ਵਾਹਤਾ ਸੱਚੇ ਪਾਤਸ਼ਾਹ ਚਲਾਤਾ।
ਲਾਗਤ ਹੀ ਭੋਏ ਮਿਲ ਗਿਆ,
ਮੈਂ ਲੱਗਣ ਸਾਰੀ ਭੂਮਾ ਰੂਪ ਜੋ ਬ੍ਰਹਮ ਹੈ ਉਹਦੇ ਚ ਮਿਲ ਗਿਆ। ਕਹਿੰਦੇ ਅਭੇਦ ਹੋ ਗਿਆ,
ਪਰਿਆ ਕਲੇਜੇ ਛੇਕ,
ਮੇਰੇ ਕਾਲਜੇ ਚ ਪ੍ਰੇਮ ਦਾ ਛੇਕ ਪੈ ਗਿਆ, ਹੁਣ ਮੈਥੋਂ ਪ੍ਰੇਮ ਛੱਡਿਆ ਨਹੀਂ ਜਾਂਦਾ, ਐਸਾ ਸੱਲ ਪੈ ਗਿਆ ਹੈ।
ਕਬੀਰ ਸਾਚਾ ਸਤਿਗੁਰ ਕਿਆ ਕਰੇ,
ਹੁਣ ਸੱਚੇ ਗੁਰੂ ਵੀ ਹੋਣ ਪਰ ਸਿੱਖ ਨਾ ਮੰਨਣ ਵਾਲਾ ਹੋਏ, ਉਹ ਐਵੇਂ ਰਹਿ ਜਾਂਦੇ ਹਨ।
ਕਬੀਰ ਸਾਚਾ ਸਤਿਗੁਰ ਕਿਆ,
ਸੱਚੇ ਸਤਿਗੁਰੂ ਜੀ ਆਪਣੀ ਸਰਬੱਗਤਾ ਦੇ ਨਾਲ ਸਿੱਖ ਦੀ ਕਲਿਆਣ ਤਾਂ ਕਰ ਸਕਦੇ ਹੈ, ਪਰ ਬ੍ਰਹਮ ਸਰੋਤੀ ਬ੍ਰਹਮ ਨਿਸ਼ਟੀ ਜਿਹੜਾ ਜੀਵ ਕੋਟੀ ਵਿੱਚ ਗੁਰੂ ਹੈ, ਉਹ ਕਹਿੰਦੇ ਕੀ ਕਰੇ ਉਸ ਦੇ
ਤਾਂ।
ਜਦੋਂ ਸਿੱਖਾਂ ਵਿੱਚ ਚੂਕ ਭੁੱਲ ਹੋਵੇ, ਹਰ ਵਕਤ ਭੁੱਲੇ ਹੀ ਰਹਿਣ, ਬੇਮੁਖੀ ਰਹਿਣ,
ਅੰਧੇ ਏਕ ਨਾ ਲੱਗ ਗਈ,
ਅੰਧੇ ਅਗਿਆਨੀਆਂ ਨੂੰ ਇੱਕ ਵੀ ਉਪਦੇਸ਼ ਦੀ ਕਾਨੀ ਨਹੀਂ ਲੱਗਦੀ ਹੈ।
ਜਿਵੇਂ ਬਾਂਸ ਵਜਾਈਏ,
ਜਿਵੇਂ ਬਾਂਸ ਵਿੱਚ ਫੂਕ ਮਾਰੀਏ, ਫੂਕ ਮਾਰੀ ਪਾਰ ਨਿਕਲ ਜਾਂਦੀ ਹੈ ਤੇ ਧਾਰਨ ਨਹੀਂ ਹੁੰਦੀ। ਇਸੇ ਪ੍ਰਕਾਰ ਕੰਨਾਂ ਥਾਣੀ ਕੰਨ ਥਾਣੀ ਸੁਣੀ, ਦੂਏ ਕੰਨ ਥਾਣੀ ਕੱਢ ਦਿੱਤੀ, ਧਾਰਨ ਸ਼ਕਤੀ ਤੋਂ ਹੀਣੇ ਬਾਂਸ ਦੀ ਫੂਕ ਵਾਂਗੂ ਰਹਿ ਜਾਂਦੇ ਹੈ, ਧਾਰਨ ਨਹੀਂ ਕਰ ਸਕਦੇ ਹਨ।
ਕਬੀਰ,
ਇਹ ਸਤਿਗੁਰਾਂ ਦਾ ਕਸੂਰ ਨਹੀਂ ਕੋਈ, ਕਸੂਰ ਸਾਡਾ ਨਾ ਧਾਰਨ ਕਰਨ ਵਾਲਿਆਂ ਦਾ ਹੈ। ਸੋ ਬਰਸਣ ਹਰ ਕਿਆ ਕਰੇ ਜਾਲੇ ਨਾ ਖੇਤ, ਤੇ ਇਸੇ ਪ੍ਰਕਾਰ ਸਤਿਗੁਰ ਸੱਚਾ ਕਿਆ ਕਰੇ ਸਿੱਖ ਦੇ ਨਾ ਭੇਤ, ਇਹ 100 ਸਾਖੀ ਦੀਆਂ ਤੁਕਾਂ ਵੀ ਹਨ।
ਕਬੀਰ ਹੈ ਗੈ ਵਾਹਨ ਸਗਨ ਘਨ,
ਸਾਹਿਬ ਕਬੀਰ ਜੀ ਕਹਿੰਦੇ ਹੈ ਘੋੜਿਆਂ ਦੀ ਘਣ ਸਿੰਘਣੀ ਫੌਜ ਹੋਵੇ, ਗੈ ਹਾਥੀਆਂ ਦੀ ਸਿੰਘਣੀ ਫੌਜ ਹੋਵੇ,
ਛਤਰਪਤੀ ਕੀ
ਅਤੇ ਇਸੇ ਪ੍ਰਕਾਰ ਰਸਾਂ ਵਾਲੀ ਫੌਜ ਹੋਵੇ, ਪੈਦਲ ਫੌਜ ਹੋਵੇ, ਸੰਘਣੇ ਧਨ ਹੋਵੇ ਅਤੇ ਘਣੇ ਲੋਕ ਸਲਾਮ ਕਰਨ ਵਾਲੇ ਹੋਣ, ਛਤਰਪਤੀ ਚੱਕਰਵਰਤੀ ਪਾਤਸ਼ਾਹ ਦੀ ਜਿਹੜੀ ਰਾਣੀ ਪਟਰਾਣੀ ਵੀ ਹੋਵੇ,
ਦਾਸ ਪਟਾਂਤਰ ਨਾ ਪੁੱਜੇ,
ਉਹ ਤਿਸ ਬੀਬੀ ਦੇ ਬਰਾਬਰ ਨਹੀਂ ਪੁੱਜ ਸਕਦੀ।
ਹਰ ਜਨ ਕੀ ਪਨੇਹਾਰ,
ਜਿਹੜੀ ਹਰੀਜਨਾਂ ਦੀ ਪਾਣੀ ਭਰਨ ਵਾਲੀ ਹੈ ਨਾ ਸਤਸੰਗਣ ਬੀਬੀ, ਉਹਦੇ ਬਰਾਬਰ ਰਾਜੇ ਦੀ ਪਟਰਾਣੀ ਵੀ ਨਹੀਂ ਪੁੱਜ ਸਕਦੀ। ਉਹ ਵੱਡੀ ਹੈ ਮਹਾਰਾਜ ਦੇ ਘਰ ਦਾ ਪਾਣੀ ਧੋਣ ਵਾਲੀ ਜਿਹੜੀ ਹੈ ਉਹ ਝਿਉਰੀ ਵੀ ਚੰਗੀ ਹੈ।
ਕਬੀਰ ਨਿਰਪ ਨਾਰੀ ਕਿਉਂ ਨਿੰਦੀ ਹੈ?
ਸ਼ੰਕਾ ਕਰਨ ਵਾਲੇ ਨੇ ਕਹੇ ਕਬੀਰ ਰਾਜੇ ਦੀ ਨਾਰੀ ਪੁੰਨਾ ਕਰਕੇ ਰਾਣੀ ਬਣਿਆ ਜਾਂਦਾ ਹੈ, ਐਡੀ ਮਲਕਾਂ ਬਣ ਕੇ ਰਾਜ ਕਰਦੀ ਹੈ ਉਹ ਦੁਨੀਆਂ ਤੇ, ਉਹਦੀ ਕਿਉਂ ਨਿੰਦਿਆ ਕਰਦੇ ਹੋ ਤੁਸੀਂ?
ਕਿਉਂ ਹਰ ਚੇਰੀ ਕਉ ਮਾਨ?
ਜੋ ਹਰੀ ਦੇ ਸੰਤਾਂ ਭਗਤਾਂ ਦੀ ਚੇਰੀ ਦਾਸੀ ਹੈ, ਪਾਣੀ ਧੋਣ ਵਾਲੀ ਹੈ, ਉਹਦਾ ਸਤਿਕਾਰ ਕਿਉਂ ਕਰਦੇ ਹੋ? ਕਹਿੰਦੇ ਕਾਰਨ ਇਹ ਹੈ, ਲੈ ਸੁਣ ਲਓ, ਉਹ ਪੁੰਨਾ ਨੂੰ ਪਾ ਕੇ ਜਨਮ ਪਾ ਕੇ ਉਹ ਪੁੰਨਾ ਦੇ ਫਲ ਨਾਲ ਰਾਜਭੂਤੀ ਨੂੰ ਤਾਂ ਪਾ ਲਈ, ਮਲਕਾਂ ਤਾਂ ਬਣ ਗਈ ਹੈ, ਪਰ ਉਹਦੇ ਵਿੱਚ ਰਾਜ ਮਲਕਾਂ ਨੂੰ ਬਣ ਕੇ ਪਰਮੇਸ਼ੁਰ ਦਾ ਭਜਨ ਨਹੀਂ ਹੈ, ਤੇ ਉਹ ਕਰਦੀ ਕੀ ਰਹਿੰਦੀ ਹੈ? ਇਸ ਕਰਕੇ ਨਿੰਦਣੇ ਯੋਗ
ਉਹ ਮਾਂਗ ਸਵਾਰ ਬਿਖੈ ਕੋ।
ਉਹ ਤਾਂ ਚੀਰਮੀਆਂ ਚ ਸੰਧੂਰ ਪਾ ਪਾ ਕੇ ਪੱਟੀਆਂ ਹੀ ਗੁੰਦੀ ਰਹਿੰਦੀ ਦੁਸ਼ਿਆਂ ਦੇ ਭੋਗਣ ਵਾਸਤੇ, ਸ਼ਿੰਗਾਰ ਬਣਾਉਂਦੀ ਰਹਿੰਦੀ ਹੈ, ਇਸ ਕਰਕੇ ਨਿੰਦਣੇ ਯੋਗ ਹੈ, ਉਹ ਮਹਾਰਾਜ ਦੇ ਭਜਨ ਚ ਨੀ ਲੱਗੀ ਹੋਈ।
ਉਹ ਸਿਮਰੈ ਹਰ ਨਾਮ,
ਉਹ ਜਿਹੜੀ ਪਾਣੀ ਭਰਨ ਵਾਲੀ ਹੈ ਸਾਧ ਸੰਗਤ ਦੀ, ਉਹ ਮਹਾਰਾਜ ਦਾ ਭਜਨ ਕਰਦੀ ਹੈ, ਇਸ ਕਰਕੇ ਉਹ ਸਲਾਹੁਣੇ ਯੋਗ ਹੈ। ਰਾਣੀ ਵੀ ਪਟਰਾਣੀ ਉਹਦੇ ਬਰਾਬਰ ਨਹੀਂ ਹੋ ਸਕਦੀ, ਜੋ ਸਾਧ ਸੰਗਤ ਦੇ ਪਾਣੀ ਭਰਨ ਵਾਲੀ ਕੋਈ ਬੀਬੀ ਹੈ ਉਹ ਪਰਮੇਸ਼ੁਰ ਦਾ ਭਜਨ ਕਰਨ ਵਾਲੀ ਹੈ, ਤੇ ਰਾਣੀ ਪਟਰਾਣੀ ਵਿਸ਼ਿਆਂ ਨੂੰ ਚੇਤੇ ਕਰਨ ਵਾਲੀ ਹੈ, ਮਾਂਗਾਂ ਸਵਾਰਨ ਵਾਲੀ, ਚੀਰਮੀਆਂ ਸੰਧੂਰ ਪਾਉਣ ਵਾਲੀ ਹੈ। ਇਸ ਕਰਕੇ ਮਹਾਰਾਜ ਦੇ ਘਰ ਦੀਆਂ ਦਾਸੀਆਂ ਵੀ ਪਾਣੀ ਭਰਨ ਵਾਲੀਆਂ ਵੀ ਚੰਗੀਆਂ ਹੈ, ਜੋ ਮਹਾਰਾਜ ਦਾ ਭਜਨ ਸਿਮਰਨ ਕਰਦੀਆਂ ਹਨ।